दंडात बंदा बंदा सर्व कला सुमरत डो गुरु नानक जिन परसिया गुरु नानक जिन परसिया से जन्म मरण से जन्म मरण दो थे से जन्म मरण दो थे रहो अरे गुरु नानक जिन परसिया गुरु नानक जिन परसिया से जन्म मरण दो थे रहो से जन्म मरण दो थे रहो धन धन ते धन जन धन धन ते धन जन ज जय कृपाल हर हर भयो। जय कृपाल हर हर भयो। जय कृपाल हर हर भयो। हर गुरु नानक जिन परसियो, हर गुरु नानक जिन परसियो, से जन्म मरण से जन्म मरण दो थे रहो। से जन्म मरण दो थे रहो। निरंकार आकार अचल पूरन अवनाशी, आकार अचल पूरन अविनाशी। हर खुवंत हर खुवंत अनंत रूप, हर खुमंत अनंत रूप, निर्मल विगासी। हर खुवंत अनंत रूप, निर्मल विगासी, निर्मल विगासी। हर गुरु नानक जिन परसिया, हर गुरु नानक जिन परसिया, से जन्म मरण दो थे रहो। से जन्म मरण दो थे रहो। गुण गावे बेअंत, गुण गावे बेअंत, अंत एक तिल नहीं पासी। जो को होए कृपाल सुजन प्रभु तुम्हें मिला सी सुजन प्रभु तुम्हें मिला सी तब तुम्हें मिला सी हर गुरु नानक जिन पर से हर गुरु नानक जिन पर से जन्म मरण दो थे रहो से जन्म मरण दो थे रहो धन धन ते धन जन धन धन ते धन जन जे कृपाल हर हर भयो जे कृपाल जे कृपाल हर 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 गुरु नानक जिन परसियो से जन्म मरण दो थे रहो से जन्म मरण दो थे हर गुरु नानक जिन पर से हर गुरु नानक जिन पर से जन्म मरण दो तेरे धन तन ते धन जन धन धन ते धन जन जय कृपाल हर हर भयो जय कृपाल हर हर भयो निरंकार आकार निरंकार आकार अचल पूरन अबनासी निरंकार आकार अचल पूरन अबनासी हर खुवन हर खुवंत अनंत रूप निर्मल बेगासी गुण गावे, गुण गावे बेअंत, गुण गावे बेअंत, अंत एक तिल नहीं पासी, अंत न सिफती कहन न अंत, गावे तुदनु पौन पानी बैसंतर, गावे राजा धर्म द्वारे, गावन तुदनु चित गुपत लिख जानन, लिख लिख धर्म विचारे, गावन तुदनु ईश्वर ब्रह्मा देवी, गुण गावे बेअंत, अंत एक तिल नहीं पासी, अंत न सिफते कहन न अंत, अंत न करने देन न अंत, अंत न वेखन सुनन न अंत, अंत न जापे क्या मन मन, अंत न जापे कीता आकार निरंकार आकार, अंत न जापे कीता आकार, निरंकार आकार, इकट्ठे कर देते अनहोनी चीज। श्री सुखमणि साहब की व्याख्या लड़ीवार गुरु ग्रंथ साहब अकादमी कनेडा तो चल रही है, और उस वजह उनके विच भी एक बार एक लफज आए सन कि श्री गुरु ग्रंथ साहब की बाणी विच तरतीब केड़ी खूबसूरत है। पहला अष्टपदी है सिरजना दी, रचना दी, उस्तुत करें अनेक जन, अंत ना पारा वार, नानक रचना प्रभ रची। हुण इह सारी अष्टपदी पढ़ो, विचार करदे आ, मैं अर्ज कीती सी सारी अष्टपदी पढ़ो, इहदे विच गल रचना दी, ते रचना जिहड़ी है उहदी सीमा है, रचना किसे घेरे विच वो असीम नहीं हो सकती, लॉजिक है। इसलिए सारी अष्टपदी विच जिन्नियां गल्लां ने लॉजिक ने, पर इस तो अगली अष्टपदी जिहड़ी है वो रचना दी नहीं रचनहार दी है, बिल्कुल नाल नाल ने दोनों अष्टपदियां। उस्तत करे अनेक जन अंत ना पारंवार, नानक रचना प्रभ रची, इत्थे रचना दी गल है। इसलिए कई कोट होए पुजारी, कई कोट आचार व्यवहारी, सारी रचना दी गल है। इस तो अगली अष्टपदी जिहड़ी है वह रचना दी नहीं रचनहार दी, करन कारण प्रभ एक है, दूसर ना ही कोई, वह रचनहार दी गल आ गई। रचनहार क्योंकि असीम है, वो किसी बंधन विच नहीं, वो ਉਹ ਹਰ ਸਭ ਕੰਮ ਉਹ ਵੀ ਕਰ ਸਕਦਾ ਜਿਹੜੇ ਸਾਡੀ ਸੀਮਾ ਤੋਂ ਬਾਹਰ ਹੋਵੇ, ਸਾਡੀ ਸੋਚ ਤੋਂ ਵੀ ਬਾਹਰ ਹੋਵੇ। ਇਸ ਲਈ ਤੁਸੀਂ ਰਚਨਹਾਰ ਦੀ ਜਿਹੜੀ ਇਹ ਕਰਨ ਕਾਰਨ ਪ੍ਰਭ ਏਕ ਹੈ ਵਾਲੀ ਅਗਲੀ ਅਸ਼ਟਪਦੀ ਪੜ੍ਹੋਗੇ ਨਾ, ਉਹਦੇ ਵਿੱਚ ਕਈ ਗੱਲਾਂ ਐਸੀਆਂ ਨੇ ਜਿਹੜੀਆਂ ਅਸੀਮ ਨੇ, ਸਾਡੀ ਪਹੁੰਚ ਤੋਂ, ਸਾਡੀ ਸੋਚ ਤੋਂ ਬਾਹਰ ਨੇ। ਉੱਥੇ ਲਫ਼ਜ਼ ਐਸੇ ਨੇ, ਰਚਨਹਾਰ ਦੀ ਗੱਲ ਚੱਲ ਰਹੀ, ਉਹ ਅਸੀਮ ਹੈ। ਕਰਨ ਕਰਾਵਣ ਕਰਨੇ ਹਾਰ, ਇਸ ਕੇ ਹਾਥ ਕਹਾਂ ਵਿਚਾਰ, ਜੈਸੀ ਦਿਸ਼ਟ ਕਰੇ ਤੈਸਾ ਹੋਏ। ਉੱਥੇ ਇਹ ਵੀ ਯਾਦ ਆਖ ਦਿੱਤਾ, ਉਹਦੀ ਮਰਜ਼ੀ ਹੋਵੇ ਤਾਂ ਬਿਨਾਂ ਸਾਸ ਤੋਂ ਰੱਖ ਲਵੇ। ਹੈਂ, ਅਸੀਮ ਹੈ, ਅਸੀਂ ਆਖਾਂਗੇ ਬਿਨਾਂ ਸਵਾਸ ਤੋਂ ਕਿਵੇਂ ਰਹਿ ਸਕਦਾ। ਪਰ ਗੱਲ ਹੁਣ ਇੱਥੇ ਸੀਮਾ ਦੀ ਨਹੀਂ ਚੱਲ ਰਹੀ, ਰਚਨਹਾਰ ਦੀ ਚੱਲ ਰਹੀ ਹੈ, ਰਚਨਾ ਦੀ ਨਹੀਂ ਚੱਲ ਰਹੀ। ਰਚਨਾ ਤਾਂ ਇਹੀ ਸੋਚੇਗੀ ਕਿ ਬਿਨਾਂ ਸਵਾਸ ਤੋਂ ਕਿਵੇਂ ਰਹਿ ਸਕਦਾ। ਉੱਥੇ ਤੁਸੀਂ ਇਹ ਕਦੀ ਇਸ ਪਰ ਵਿਚਾਰੋ, ਅੱਜ ਸਮਾਂ ਨਹੀਂ, ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ। ਉੱਥੇ ਅਸੀਮ ਦੀ ਗੱਲ ਚੱਲ ਰਹੀ ਹੈ, ਇੱਥੇ ਹੁਣ ਗੱਲ ਅਸੀਮ ਤੋਂ ਸ਼ੁਰੂ ਹੋਈ ਹੈ, ਅਸੀਮ ਤੋਂ ਸ਼ੁਰੂ ਹੋਈ ਹੈ ਅਤੇ ਬੜੇ ਖੂਬਸੂਰਤ ਢੰਗ ਨਾਲ ਆਰੰਭ ਕੀਤਾ ਨੇ। ਨਿਰੰਕਾਰ ਆਕਾਰ, ਜਿਹੜਾ ਨਿਰਆਕਾਰ ਹੈ, ਜਿਹਦਾ ਕੋਈ ਆਕਾਰ ਨਹੀਂ। ਨਿਰੰਕਾਰ ਤੇ ਆਕਾਰ ਦੋ ਵਿਰੋਧੀ ਸ਼ਬਦ ਨੇ। ਉਹ ਪ੍ਰਭੂ ਜਿਹੜਾ ਨਿਰਆਕਾਰ ਹੈ, ਉਹਦਾ ਕੋਈ ਆਕਾਰ ਨਹੀਂ, ਕੋਈ ਵੱਖਰਾ ਵਜੂਦ ਨਹੀਂ, ਕੋਈ ਵੱਖਰੀ ਤਸਵੀਰ ਨਹੀਂ, ਰੂਪ ਨਹੀਂ, ਰੰਗ ਨਹੀਂ, ਉਹ ਹੁਣ ਆਕਾਰ ਵਿੱਚ ਆ ਗਿਆ, ਰਚਨਾ ਕਰ ਲਈ ਸੀ। ਲਓ, ਪਹਿਲਾਂ ਨਿਰਆਕਾਰ ਸੀ, ਹੁਣ ਉਹ ਆਕਾਰ ਵਿੱਚ ਆ ਗਿਆ, ਦਿਸਣ ਵਿੱਚ ਆ ਗਿਆ। ਪਰ ਹੁਣ ਸੋਚਣਾ ਅਗਲੀਆਂ ਲਾਈਨਾਂ ਨੂੰ ਨਾਲ ਹੈ, ਕਿਉਂਕਿ ਅਸੀਮ ਦੀ ਗੱਲ ਚੱਲ ਰਹੀ ਨੇ, ਇਸ ਲਈ ਕੁਝ ਗੱਲਾਂ ਬੁੱਝਣ ਵਾਲੀਆਂ ਨੇ। ਹੁਣ ਜਦੋਂ ਆਕਾਰ ਵਿੱਚ ਆ ਗਿਆ, ਅਵਿਨਾਸ਼ੀ ਨਹੀਂ ਹੋ ਸਕਦਾ, ਰੁਕਣਾ ਪਏਗਾ। ਜਿਹੜੀ ਚੀਜ਼ ਆਕਾਰ ਵਿੱਚ ਹੈ, ਜਿਹਦਾ ਕੋਈ ਆਕਾਰ ਹੈ, ਜਿਹੜੀ ਦਿਸਦੀ ਹੈ, ਉਹਦੇ ਬਾਰੇ ਆਪ ਹੀ ਫੈਸਲਾ ਦੇ ਰਹੇ ਨੇ ਕਿ ਜੋ ਦਿਸ ਹੈ, ਜਿਹੜੀ ਆਕਾਰ ਵਿੱਚ ਹੈ, ਜਿਹੜੀ ਦਿਸਦੀ ਹੈ, ਉਹ ਬਿਨਸਦੀ ਹੈ। ਜੋ ਦਿਸ ਹੈ ਸੋ ਸਗਲ ਬਿਨਾਸੇ ਬਿਨਸਦੀ ਹੈ। ਅਤੇ ਕਿੱਡੀ ਅਜੀਬ ਗੱਲ ਹੈ, ਨਿਰੰਕਾਰ ਆਕਾਰ ਵਿੱਚ ਆ ਗਿਆ ਅਤੇ ਹੁਣ ਵੀ ਅਵਿਨਾਸ਼ੀ ਹੈ, ਬਿਨਸਦਾ ਨਹੀਂ, ਨਾ ਉਹ ਮਰੇ ਨਾ ਹੋਵੇ ਸੋਗ। ਕੁਝ ਗੱਲਾਂ ਵਿਚਾਰਨੀਆਂ ਨੇ ਬਾਣੀ ਦੀਆਂ। ਸਤਿਗੁਰੂ ਨੇ ਜੋ ਕੁਝ ਆਖਿਆ ਬੜੇ ਖੂਬਸੂਰਤ ਢੰਗ ਨਾਲ ਉਹਨੂੰ ਸੰਸਾਰ ਅੰਦਰ ਸਪਸ਼ਟ ਕੀਤਾ। ਨਿਰੰਕਾਰ ਆਕਾਰ ਅਛਲ ਪੂਰਨ ਅਵਿਨਾਸ਼ੀ, ਉਹ ਆਕਾਰ ਵਿੱਚ ਵੀ ਆ ਗਿਆ, ਪਰ ਆਕਾਰ ਵਿੱਚ ਆਉਣ ਤੋਂ ਬਾਅਦ ਵੀ ਅਵਿਨਾਸ਼ੀ ਕਿਉਂ ਹੈ, ਅਵਿਨਾਸ਼ੀ ਹੈ। ਲਓ, ਇਹਦੇ ਦਰਮਿਆਨ ਵਿੱਚ ਇੱਕ ਲਫ਼ਜ਼ ਵਰਤਿਆ ਨੇ, ਉਸ ਦੇ ਅੰਦਰ ਸਾਰਾ ਭੇਤ ਹੈ ਇਸ ਗੱਲ ਦਾ, ਉਹ ਹੈ ਅਛਲ। ਲੈ, ਇੱਥੇ ਰੁਕਣਾ ਹੈ ਜ਼ਰਾ, ਇਸ ਲਫ਼ਜ਼ ਨੂੰ ਜ਼ਰਾ ਜ਼ਿਹਨ ਵਿੱਚ ਰੱਖਿਓ, ਆਪਾਂ ਨੂੰ ਇਸ ਸਵੱਈਏ ਦੇ ਅੰਤ ਤੱਕ ਇਸ ਲਫ਼ਜ਼ ਨੇ ਕੰਮ ਦੇਣਾ ਹੈ, ਉਹ ਹੈ ਅਛਲ। ਨਿਰੰਕਾਰ ਆਕਾਰ ਅਛਲ ਪੂਰਨ ਅਵਿਨਾਸ਼ੀ, ਤੇ ਅਛਲ ਕੌਣ ਹੁੰਦਾ? ਅਛਲ ਛਲਾਈ ਨਹੀਂ ਸਕੇ ਨਾ, ਅਛਲ ਛਲਾਈ ਨਹੀਂ ਛਲੇ, ਜਿਹੜਾ ਠੱਗੀ ਵਿੱਚ ਨਾ ਆਵੇ, ਜਿਹੜਾ ਭਰਮ ਵਿੱਚ ਨਾ ਪਵੇ,
ਜਿਹੜਾ ਭੁਲੇਖੇ ਵਿੱਚ ਨਾ ਪਵੇ, ਜਿਹਨੂੰ ਕੋਈ ਛਲ ਨਾ ਸਕੇ ਉਹਨੂੰ ਅਛਲ ਕਹਿੰਦੇ, ਜਿਹਨੂੰ ਕੋਈ ਠੱਗ ਨਾ ਸਕੇ, ਜਿਹਨੂੰ ਭਰਮ ਭੁਲੇਖੇ ਵਿੱਚ ਨਾ ਪਾਇਆ ਜਾ ਸਕੇ ਉਹਨੂੰ ਅਛਲ ਕਹਿੰਦੇ। ਤੇ ਇਹ ਇਹਦਾ ਕੇਂਦਰੀ ਸ਼ਬਦ ਹੈ ਪ੍ਰਭੂ ਜਿਹੜਾ ਹੈ। ਹੁਣ ਆਕਾਰ ਵਿੱਚ ਆ ਗਿਆ ਹੈ, ਪਰ ਆਕਾਰ ਵਿੱਚ ਆਉਣ ਤੋਂ ਬਾਅਦ ਵੀ ਅਵਿਨਾਸ਼ੀ ਹੈ। ਕਿਵੇਂ? ਕਿਉਂਕਿ ਜਿੰਨਾ ਨਾਸ਼ਵੰਤ ਸੰਸਾਰ ਹੈ ਨਾ, ਉਹ ਅਛਲ ਨਹੀਂ, ਅਛਲ ਨਹੀਂ, ਭੁਲੇਖੇ ਵਿੱਚ ਹੈ। ਨਿਰੰਕਾਰ ਨੇ ਸੰਸਾਰ ਨੂੰ ਸਿਰਜਣ ਤੋਂ ਬਾਅਦ ਇੱਕ ਛਲਾਵਾ, ਜਿਹਨੂੰ ਬਾਣੀ ਅੰਦਰ ਛਲਾਵਾ ਆਖਿਆ ਬਕਾਇਦਾ, ਉਹ ਛਲਾਵਾ ਹੈ ਮਾਇਆ, ਜਿਹਨੇ ਸੰਸਾਰ ਦੇ ਬ੍ਰਹਮਾ ਵਿਸ਼ਨੂੰ ਮਹੇਸ਼ ਤੱਕ ਸਭ ਨੂੰ ਛਲ ਲਿਆ। ਉਹ ਛਲਾਵਾ ਸੰਸਾਰ ਨੂੰ ਦੇ ਦਿੱਤਾ। ਬਲਕਿ ਬਾਬਾ ਕਬੀਰ ਜੀ ਨੇ ਇਸੇ ਲਈ ਰੱਬ ਨੂੰ ਛਲਾਵਾ ਦੇਣ ਵਾਲਾ ਠੱਗ ਆਖਿਆ। ਬਾਬਾ ਕਬੀਰ ਨੇ ਆਖਿਆ, ਹਰ ਠੱਗ, ਹਰ ਠੱਗ ਜੱਗ ਕੋ ਠਗੋਰੀ ਲਾਈ। ਪਰਮਾਤਮਾ ਠੱਗ ਗਏ, ਉਹਨੇ ਸੰਸਾਰ ਅੰਦਰ ਇੱਕ ਠੱਗੀ ਪੈਦਾ ਕਰ ਦਿੱਤੀ, ਇੱਕ ਠਗੋਰੀ ਪੈਦਾ ਕਰ ਦਿੱਤੀ, ਤੇ ਸਾਰਾ ਸੰਸਾਰ ਹੀ ਠੱਗਿਆ ਗਿਆ, ਸਾਰਾ ਸੰਸਾਰ ਹੀ ਮਾਇਆ ਦੇ ਘੇਰੇ ਵਿੱਚ ਆ ਗਿਆ। ਰੱਬ ਨੇ ਮਾਇਆ ਪੈਦਾ ਕੀਤੀ, ਸੰਸਾਰ ਉਸ ਮਾਇਆ ਦੇ ਛਲਾਵੇ ਵਿੱਚ, ਠੱਗੀ ਵਿੱਚ ਆ ਗਿਆ। ਹਰ ਠੱਗ ਜੱਗ ਕੋ ਠਗੋਰੀ ਲਾਹੀ। ਪਰ ਕਿਹੜੀ ਅਜੀਬ ਗੱਲ ਹੈ, ਜਿਹਨੇ ਪੈਦਾ ਕੀਤੀ ਮਾਇਆ, ਉਹ ਆਪ ਮਾਇਆ ਤੋਂ ਰਹਿਤ ਹੈ, ਉਹ ਅਛਲ ਹੈ। ਲਓ ਇੱਥੇ ਰੁਕਣਾ ਚਾਹੁੰਦਾ, ਰੱਬ ਅਛਲ ਕਿਵੇਂ? ਉਹ ਅਛਲ ਹੈ, ਆਪ ਮਾਇਆ ਤੋਂ ਰਹਿ, ਅੰਜਨ ਮਾਹੇ ਨਿਰੰਜਨ ਰਹੀ ਹੈ, ਬਿਨਾਂ ਮਾਇਆ ਤੋਂ ਰਹਿੰਦਾ, ਬਿਨਾਂ ਕਾਲਕ ਤੋਂ ਰਹਿੰਦਾ। ਤੇ ਮਨੁੱਖ ਦੇ ਸਾਹਮਣੇ ਵੀ ਇਹੋ ਸਵਾਲ ਸੀ, ਮਾਇਆ ਮੈਂ ਜਿਸ ਰੱਖੈ ਉਦਾਸ, ਉਹਦੇ ਛਲਾਵੇ ਵਿੱਚ ਨਾ ਆਵੇ, ਉਹ ਅਛਲ ਰਹੇ ਤੇ ਛਲਾਈ ਉਹਨੂੰ ਛਲ ਨਾ ਸਕੇ। ਅਛਲ ਛਲਾਈ ਨਾ ਛਲੈ, ਉਹਨੂੰ ਛਲ ਨਾ ਸਕੇ। ਕਹੋ ਕਬੀਰ ਹੋ ਤਾਂਕਾ ਦਾਸ, ਬੜਾ ਮਹਾਨ ਹੈ, ਕਿਉਂਕਿ ਰੱਬ ਦਾ ਵੀ ਉਹ ਸੁਭਾਅ ਹੈ, ਉਹ ਵੀ ਅਛਲ ਹੈ। ਹੁਣ ਆਪਾਂ ਇਸ ਲਫ਼ਜ਼ ਨੂੰ ਲੈ ਕੇ ਅੱਗੇ ਤੁਰੀਏ।
ਨਿਰੰਕਾਰ ਆਕਾਰ ਅਛਲ ਪੂਰਨ ਅਬਨਾਸੀ, ਅਛਲ ਪੂਰਨ ਅਬਨਾਸੀ, ਹਰਖਵੰਤ ਆਨੰਤ ਰੂਪ ਨਿਰਮਲ ਬੇਗਾਸੀ।
ਪੂਰਨ ਪਰਮਾਨੰਦ ਹੈ, ਹਰਖਵੰਤ ਹੈ, ਅਨੰਤ ਰੂਪ ਹੈ। ਆਕਾਰ ਜੋ ਹੋਇਆ, ਆਕਾਰ ਬਣ ਗਿਆ, ਇਸ ਲਈ ਅਨੰਤ ਰੂਪ ਆਉਂਦੇ ਹੋ ਗਏ, ਗਿਣੇ ਨਹੀਂ ਜਾ ਸਕਦੇ, ਇੰਨੇ ਰੂਪ ਨੇ, ਅਣਅੰਤ ਅਨੰਤ, ਜਿਹਨਾਂ ਦਾ ਅੰਤ ਕੋਈ ਨਹੀਂ, ਕੋਈ ਗਿਣਤੀ ਨਹੀਂ ਹੋ ਸਕਦੀ, ਉਹ ਕਿੰਨਾ ਕਿੰਨਾ ਰੂਪਾਂ ਵਿੱਚ ਕਦੋਂ ਕਦੋਂ ਅਤੇ ਕਿਸ ਵੇਲੇ ਨਜ਼ਰੀ ਪੈ ਜਾਏ। ਫਿਰ ਆਪ ਨਿਰਮਲ ਹੈ ਅਤੇ ਕੇਵਲ ਖੇੜਾ ਹੈ, ਬੇਗਾਸੀ ਹੈ, ਕੇਵਲ ਖੇੜਾ ਹੈ। ਹੁਣ ਦੇਖਣਾ ਹੈ ਆਕਾਰ ਜਿੰਨਾ ਹੈ, ਉੱਥੇ ਦੁੱਖ ਵੀ ਹੈ, ਸੁੱਖ ਵੀ ਹੈ, ਚਿੰਤਾ ਵੀ ਹੈ, ਉਦਾਸੀ ਵੀ ਹੈ, ਪਰ ਉਹ ਕੇਵਲ ਖੇੜਾ ਹੈ, ਅਨੰਤ ਰੂਪ ਨਿਰਮਲ ਬੇਗਾਸੀ। ਉਹਦੇ ਗੁਣ, ਉਹਦੀਆਂ ਸਿਫਤਾਂ ਕਿੰਨੀਆਂ ਕੁ ਆਖਾਂ ਅਤੇ ਕਿੰਨੇ ਕੁ ਲੋਕ ਆਖ ਰਹੇ ਨੇ, ਇਹਨਾਂ ਦੀ ਵੀ ਕੋਈ ਗਿਣਤੀ ਨਹੀਂ। गुण गावें बेअंत। बेअंत ने जड़े उनके गुण गा रहे ने, पर उस बेअंत दे गिनती विच गुण गाउन वाले लोग थक गए। अंत एक तिल नहीं पासी, एक तिल भर भी उनका अंत ना पा सके, उनकी सीमा तय ना कर सके, फैसला ना कर सके। रब एने के गुणा का मालिक है। अगले पासे एक लफज ने, जां को होए कृपाल सो जन प्रभ तुम्हें मिला सी, जिंदे ते तू रहमत करे, जिंदे ते तू रहमत करे, ओ जन ओ सेवक ओ भगत तैनू मिल पैंदे, तेरे विच अभेद हो जांदे, तू उन्हूं अपने विच थां देना। सुजन प्रभ तुम्हें मिला सी। हुण अगले पासे उस तरह टर्न कर गए जिवें पिछलियां सोईयां सी गुरु वाल, क्योंकि पहला कह चुके ने जां को हो कृपाल सुजन प्रभ तुम्हें मिला सी। हुण कहिंदे ने धन धन ते धन जन जै कृपाल हर हर भयो, उत्थे भी कृपाल लफज है, इत्थे भी कृपाल है। पहली लाइन च भी होए जाको होए कृपाल सुजन प्रभ तुम्हें मिला सी। हुण कहिंदे ने धन है वह जन जिंदे ते तू कृपाल होए, वह जन कौन है? जन नानक भगत दर तुल ब्रह्म समसा। लफज ही बदले ने, गल नहीं बदली। कहन लगे धन धन ते धन जन जे कृपाल हर हर भयो, जिंदे ते तू कृपाल होए सो जन प्रभ तुम्हें मिला सी। वो तेरे विच अभेद हुंदा है। गुरु नानक जन जेड़ा, जन भगत जेड़ा, नानक भगत है, वो तेरे विच अभेद हो गया। धन धन ते धन जन, धन है नानक भगत, धन है जन नानक भगत जिहड़ा तेरे विच अभेद हो गया, जिंदे तू तू कृपाल होए रहमत की, जिन्हों तू प्रवान कर लिया। जे कृपाल हर हर भयो, कहन लगी वो तेरे वर्गा अभेद होके एडी शक्तिशाली इन्नी बख्शिश वाला हो गया है कि जिन्हें हुण गुरु नानक की छो प्राप्त कर ली। हर गुरु नानक जिन परस्यो, जिन्हें गुरु नानक की छो भी प्राप्त की उनकी झोड़ी की पिया लो। इतने रुकना है, मैं पिछली गल अछल तोड़ना चाहना। से हर गुरु नानक जी ने परसेओ, से जन्म मरण दो थे रहे हो, वो जन्म मरण तो रहत हो गया। हुण इतने रुकना है, बड़ा प्रचलित लफज हो गया जन्म मरण तो रहत हो, जन मरण मिटा लेना, यह भी एक छलावा बन गया। एक फिकरा जिहड़ा सानू बड़ा ही कन्फ्यूज कर रहा है, तो बड़ी दिनों तो बड़िया बड़िया वरिया तो सदियों तो कर रहा है। कोई लफज जन्म मरण तो रहत वाला आ जाए ना, असी अरदास ही समझने हैं। प्रभ जन्म मरण निवार, हार परियो द्वार, साड़ी अरदास दा लफ़्ज़ जन्म मरण तो रहत कर लेना। ते जिहड़े भगत ने सिमरन करन वाले ने उन्हां नूं असी जन्म मरण तो रहत आखने आ। जरा कल्लां कई बाणी दियां विचारनियां ने, बड़ा प्रचलित शब्द है। भाग ठड़े हर संत तुम्हारे, जिन घर धन हर नाम, प्रवान गणी से आए सफल तिना के काम। अगे जाके एक तुक आउंदी है, जन्म मरण दोहूं मैं नाही, से जन्म मरन दो थे रहो। रुकना चाहना,
जन्म मरन दो हूं मैं नाही।
हम जरा अगली अद्धी लाइन भी पढ़े, जन पर उपकारी आए। किमें आए? जन्म तो लिया नहीं, एक सवाल खड़ा हो जाएगा, जन्म तो होया नहीं, आए किमें? बिना जन्म तो भी कोई आउंदा है? ते जेड़ा आउंदा है वो जानता भी है? असी तो जन्म नू ही आमना समझने हैं ना। जन्म लाएगा ताई कल्ली आत्मा ते आ नहीं सकते, जे आएगी कौन पछाणेगा? कल्ली आत्मा बिना शरीर तो बिना जन्म तो होवे, असी उन्हूं भूत आखने। नाल कह देंदे ने जन्म मरन दो मैं नहीं, ना वो जन्मे ने ना उन्हें मरने, तो फिर आए किवें? जे कहीए किसे विच प्रवेश कीते तो जिस दे विच प्रवेश कीते वह भी तो जन्मे आ। जिहड़े जन्म मरन दोहों मैं नाही है, तो सवाल खड़ा होवेगा जन पर उपकारी आए किवें? उन्हां दे आउण दा कोई दृश्य कोई रूप मान तरीका, क्योंकि आउण दा तरीका तो बाबा कबीर जी ने कह दिता। कह लगे जो तू ब्राह्मण ब्राह्मणी जाया तो आन बाट काहे नहीं आया, कोई होर रस्ता भी आया आउण दा? सवाल खड़े होण गए, बाणी बाणी दा जवाब देगी। सवाल खड़ा हो गया,
जो तू ब्राह्मण ब्राह्मणी जाया तो आन बाट काहे नहीं आया?
दस तू होर किसे रस्ते क्यों नहीं आया? क्योंकि और रास्ता ही कोई नहीं, जन्म लेना ही रास्ता है।
तो जेड़े जन्म मरण तो रहत हो गए वो आए किवें? सवाल खड़ा होएगा,
जन्म मरण दो हूं मैं नाही, जन पर उपकारी आए, आए पर जन्म मरण तो रहत होके ये सवाल खड़ा होएगा।
हम देखना जन्म मरण अपने आप विच एक छल है जिंदे विच असी सारे छले हुए हैं। प्रभु अछाल है, गुरु नानक अछाल है। इतने रुकना मेरे सामने तुक आई, क्योंकि फिर बार बार दोहरा रहे हैं। सस्सी अकैडमी विच साल विच चार चार महीने के दो कोर्स करा रहे हैं, गर्मियों का कोर्स समर कोर्स जिहड़ा है सुखमणि साहब ते चल रहा है, ते सर्दियों का विंटर कोर्स बाबा कबीर जी की रचना ते चल रहा है। ते बाबा कबीर जी की रचना विचों दो शब्द नाल नाल इस वार कोर्स विच आए हैं जिहड़ा अजकल चल रहा है। दास जदों उत्थे नहीं हुंदा सर्दियों च, वो सारे लैसन तैयार करके उत्थे रख आई देने दे आई देने, नौजवान बच्चे वो चला रहे हैं, हर हफ्ते पा देंगे। हुण चल रहा है इस वेले बाबा कबीर जी की रचना का कोर्स। तो मैं कर रहा सा उन्दे च दो शब्द नाल नाल आए ऐसे विषय थे कि आखिर जन्म मरन है कि मनुख जन्म मरन तो परेशान क्यों है। मैं एक बार दस की थी, एक पासे ते सी आखने जमन मरना हुक्म है पाने आवे जाए, ते इन्दा मतलब तेनू हुक्म चंगा नहीं लगता कि हुक्म है। ता इस छलावे विचों निकलना है, इस ठगी विचों निकलना है, किवें निकलना है? बाबा कबीर जी दे दो शब्द बिल्कुल नाल नाल ने। एक थाम ते कहंदे ने, एक दुख राम राय काटो मेरा,
एक
एक दुख राम राय काटो मेरा, अग्न दहे अर गर्भ बसेरा।
जन्म मरण हो गया ना, अग्न दहे मरण, गर्भ बसेरा जन्म।
बाबा कबीर कहते ने, हे प्रभु रहमत कर, मेरा एक दुख काट दे, मैं बड़ा परेशान हाँ, बड़ा दुखी होया। ओ है जन्म मरण। एक दुख राम राय काटो मेरा, अग्न दहे अर गर्भ बसेरा।
है दुखी क्यों है,
इन्ना परेशान क्यों है?
हुण जिहड़ा इहदा आरंभ है ना शब्द दा, वो देखना है।
जै मुख जह मुख पांचों अमृत खाए।
आ एक सब तो वड्डा छलावा है
कि मनुख इस माया दे छलावे विच आ के अपने आप नू शरीर ही समझ बैठा है।
लो ऐथे रुकना है।
मनुख अपने आप नू दे शरीर ही समझ बैठा है, इसलिए जीवन विच जिन्ना आडंबर कर रहा है सब शरीर ले।
ये समझदा है मैं शरीर है, मैनू जीवन मिले, ये जीवन ही शरीर है। जीवन नू ये शरीर दा नाम दे बैठा है,
इसलिए जीवन दा जिन्ना आहार है इसका वो शरीर ले।
कपड़े सवा शरीर ले। मैं एक बार की आत्मा नंगी रह जाती है, क्योंकि तो गुरु ने आख दिता हर नाम हमारा पहनन, जित फिर नंगे ना हो भी। वो इंदे कुल है नहीं, ये ध्यान ही नहीं देता। जिन्हिया कपड़े दिया मिला ने सारिया शरीर का कपड़ा ही बना।
मकान बना शरीर ली, धुप छां तो गर्मी सर्दी तो बचाओ ले। जिन्ना भोजन बनता है, जिन्नी फूड सप्लाई है, वो सारी शरीर ले। जिन्ने डॉक्टर ने, जिन्नी मेडिकल प्रैक्टिस है, सारी शरीर ले। जिन्ने रिश्ते ने, वो सारे शरीर दे। जिस दिन शरीर चला जाता रिश्ते भी खत्म हो जाते हैं। जब लग तेल दीवे मुख बाती, तब सूझे सब को तेल जला बाती। ठहरानी सूना मंदिर होई, रे बौरे तो घरी न रखे कोई।
सरी
जीवन का सारा दारो मदार ने शरीर ते रख लिया, क्योंकि इन्हें शरीर ने वेख्या, अपने आप नु शरीर ही समझ लिया। ते बड़े प्यार नाल शरीर विच रहा, शरीर नाल इंदा मोह हो गया, शरीर नाल मोह हो गया। मनुख किसे मकान विच चार छे महीने साल रह जाए ते ओ महला ओ मकान छड़ना पै जाए, बड़ा दुखी हुंदा हुंदा, मोह पै जांदा उस महले दे आंढ गुआंढ नाल, पड़ोसियां नाल मोह पै जांदा है। उस घर दीआं दीवारां नाल कोई संबंध जुड़ जांदा है, हुण ओह घर छड्डना औखा हुंदा है। छे महीने साल दो साल मेरे मैं ऐसे कई वेखे, घर बदलना पवे अखां विच अथरू हुंदे ने। कुछ दिन ते इन्ना मन विच उस घर दा टिकाणा हुंदा है कि मनुख दूजे घर विच उदों भी वड्डे खूबसूरत घर विच चला जाए, पर मुड़ मुड़ उस वल पा के भी उस गलियों लंघदा है अपने घर नूं, पुराने घर नूं वेखण लई। मैरिज की सी एक ख्याल करो, जे दो चार दिन दस बीस दिन साल दो साल रहने नाल एक घर विच इन्ना मोह पैदा हो जांदा है, ते जिस शरीर दे घर विच पंजा सठ सत्तर साल रहा है ते लगातार रहा है, उन्दे नाल इन्ना मोह कोई नहीं। मोह है क्योंकि इन्हू अपना घर मन चुका है,
ਇਹ ਸਮਝਦਾ ਮੇਰਾ ਟਿਕਾਣਾ ਹੈ, ਸਮਝਦਾ ਇਹੋ ਹੀ ਮੇਰਾ ਟਿਕਾਣਾ। ਹਾਲਾਂਕਿ ਬਾਬਾ ਫਰੀਦ ਨੇ ਆਵਾਜ਼ ਦੇ ਕੇ ਆਖਿਆ, ਸਾਈ ਜਾਏ ਸਮਾਲ ਜਿੱਥੇ ਹੀ ਤੋ ਵੰਜਣਾ ਨੀ ਕਰਿਆ, ਘਰ ਆਓ, ਹਜੇ ਘਰ ਤਾਂ ਤੂੰ ਆਇਆ ਹੀ ਨਹੀਂ। ਪਰ ਸਰੀਰ ਦੇ ਘਰ ਨਾਲ ਇਹਦਾ ਇੰਨਾ ਮੋਹ ਹੋ ਗਿਆ ਸਰੀਰ ਕਰਕੇ ਸਾਰਾ ਜੀਵਨ ਇਸਨੇ ਗੁਜ਼ਾਰਿਆ, ਸਭ ਕੁਝ ਇਸਨੇ ਦੇਹ ਲਈ ਸਰੀਰ ਲਈ ਕੀਤਾ, ਸਰੀਰ ਹੀ ਇਹਨੇ ਆਪਣਾ ਜੀਵਨ ਸਮਝਿਆ, ਸਰੀਰ ਹੀ ਆਪਣਾ ਸੰਸਾਰ ਸਮਝਿਆ। ਜਿਸ ਦਿਨ ਇਹਨੇ ਸਰੀਰ ਛੱਡਿਆ ਉਸ ਦਿਨ ਆਖਿਆ ਮੈਂ ਸੰਸਾਰ ਛੱਡ ਰਿਹਾ, ਦੁਨੀਆ ਛੱਡ ਗਿਆ। ਪਰ ਬਾਬਾ ਕਬੀਰ ਜੀ ਨੇ ਵੀ ਇਹੋ ਗੱਲ ਆਖ ਦਿੱਤੀ, ਕਹਿਣ ਲੱਗੇ ਮਾਲਕ ਮੈਂ ਦੁਖੀ ਕਿਉਂ ਆ, ਜਿਸ ਲਈ ਮੈਂ ਆਖ ਰਿਹਾ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ। ਕਹਿਣ ਲੱਗੇ ਮੇਰੇ ਕੋਲੋਂ ਦੇਖਿਆ ਨਹੀਂ ਜਾਂਦਾ, ਇਹ ਸਰੀਰ ਜਿਹਦੇ ਵਿੱਚ ਮੈਂ ਇੰਨਾ ਸਮਾਂ ਗੁਜ਼ਾਰਿਆ, ਇਹਨੂੰ ਪਾਲਦਾ ਰਿਹਾ, ਅਣਖ ਯਤਨ ਕਰਕੇ ਆਇਆ ਪਾਲੀ, ਦਿਨ ਰਾਤ ਸੰਭਾਲਦਾ ਰਿਹਾ ਪਾਲਦਾ ਰਿਹਾ, ਅਜੇ ਮੈਂ ਦਰਵਾਜ਼ਿਓਂ ਵੀ ਨਿਕਲਿਆ ਅਤੇ ਚੁੱਕ ਕੇ ਇਹਨਾਂ ਨੇ ਅੱਗ 'ਤੇ ਰੱਖ ਦਿੱਤਾ, ਜਿਹੜੇ ਮੂੰਹ ਵਿੱਚ ਮੈਂ ਚੁਣ ਚੁਣ ਕੇ ਅੰਮ੍ਰਿਤ ਬਣਾ ਬਣਾ ਭੋਜਨ ਪਾਏ, ਉਹਦਾ ਇਹਨਾਂ ਲਿਹਾਜ਼ ਹੀ ਨਹੀਂ ਕੀਤਾ। ਮੇਰਾ ਮੋਹ ਸੀ, ਮੈਂ ਤਾਂ ਦੁਖੀ ਹੋਣਾ ਹੀ ਸੀ, ਹੁਣ ਦੇਹ ਦੇ ਮੋਹ ਵਿੱਚ ਖਲੋਤਾ। ਬਾਬਾ ਕਬੀਰ ਉਸ ਵਕਤ ਦਾ ਇੱਕ ਖਿਆਲ ਦੇ ਰਿਹਾ, ਕਹਿੰਦਾ ਜੇ ਮੁਖ ਪੰਚੋਂ ਅੰਮ੍ਰਿਤ ਖਾਏ ਤਿਤ ਮੁਖ ਦੇਖਤ ਲੂਕਟ ਲਾਏ। ਮੇਰੇ ਦੇਖ ਜਾਈਏ, ਅਜੇ ਮੈਂ ਦਰਵਾਜ਼ਿਓਂ ਬਾਹਰ ਨਿਕਲਿਆ, ਅਜੇ ਦਰਵਾਜ਼ਾ ਛੱਡਿਆ, ਉਹ ਮੇਰੇ ਘਰ ਨੂੰ ਮੇਰੇ ਦਰਵਾਜ਼ੇ ਨੂੰ ਮੂੰਹ ਨੂੰ ਜਿਹਦੇ ਵਿੱਚ ਮੈਂ ਅੰਮ੍ਰਿਤ ਪਾਇਆ, ਜਿਹਨੂੰ ਮੈਂ ਦਿਨ ਰਾਤ ਸਜਾਇਆ, ਜਿਹਨੂੰ ਪਲਦਾ ਰਿਹਾ, ਮੇਰੇ ਦੇਖਦਿਆਂ ਦੇਖਦਿਆਂ ਮੇਰੇ ਘਰ ਨੂੰ ਇਹਨਾਂ ਨੇ ਅੱਗ ਲਾ ਦਿੱਤੀ। ਜੇ ਮੁਖ ਪੰਚੋਂ ਅੰਮ੍ਰਿਤ ਖਾਏ ਤਿਤ ਮੁਖ ਦੇਖਤ ਲੂਕਟ ਲਾਏ। ਕਹਿਣ ਲੱਗੇ ਮੈਂ ਤਾਂ ਤੜਪਦਾ ਰਿਹਾ, ਆਵਾਜ਼ਾਂ ਦਿੰਦਾ ਰਿਹਾ, ਮੇਰਾ ਘਰ ਹੈ, ਮੈਂ ਇਹਨੂੰ ਪਾ ਲਿਆ, ਕਿਸੇ ਨਾ ਸੁਣਿਆ। ਲਓ ਜਨਮ ਮਰਨ ਕਿੱਥੋਂ ਪੈਦਾ ਹੁੰਦਾ, ਆਪਾਂ ਕਹਿੰਦੇ ਹਾਂ ਅੰਤ ਮਤੇ ਦਾ ਗਤਾ। ਬਾਬਾ ਰੁਚਨ ਨੇ ਵੀ ਆਪਣੀ ਜ਼ਬਾਨੋਂ ਇਹ ਗੱਲ ਆਖ ਦਿੱਤੀ, ਅੰਤਕਾਲ ਜੋ ਲਕਸ਼ਮੀ ਸਮਰੇ ਐਸੀ ਚਿੰਤਾ ਮੈਂ ਜੋ ਮਰੇ ਸਰਪ ਜੋਣ ਵਾਲ ਵਾਲਾ ਉਤਰੇ, ਅੰਤਕਾਲ ਜੋ ਮੰਦਰ ਸਮਰੇ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੋਣ ਵਾਲ ਵਾਲਾ ਉਤਰੇ। ਆਪਾਂ ਵੀ ਕਹਿ ਦਿੰਦੇ ਅੰਤ ਮਤੇ ਦਾ ਗਤਾ, ਉਹ ਆ ਜਿਹੜਾ ਮਨੁੱਖ ਦੇਹ ਦੇ ਤਲ ਤੇ ਜੀਉਂਦਾ ਹੈ ਨਾ, ਜਿਹੜਾ ਦੇਹ ਅਭਿਆਸੀ ਹੈ ਕੇਵਲ, ਜਿਹੜਾ ਸਰੀਰ ਦੇ ਤਲ ਤੇ ਜੀਉਂਦਾ, ਉਹਦੀ ਨਿਸ਼ਾਨੀ ਇਹ, ਉਹਦਾ ਅੰਤ ਸਮਾਂ ਵੀ ਦੇਹ 'ਤੇ ਹੀ ਖਲੋਤਾ ਹੁੰਦਾ। ਜੈ ਮੁੱਖ ਦੇਖਤ ਲੂਕਟ, ਉਹ ਪਿਛਾਂ ਵਾਰ ਵਾਰ ਦੇਖਦਾ, ਉਹਦਾ ਧਿਆਨ ਜਾਂਦਾ ਮੁੜ ਮੁੜ ਦੇਹ ਵੱਲ, ਕਿਉਂਕਿ ਦੇਹ ਨੂੰ ਹੀ ਉਹਨੇ ਸਾਰੀ ਜ਼ਿੰਦਗੀ ਸੰਭਾਲਿਆ ਹੁੰਦਾ, ਦੇਹ ਲਈ ਜੀਆ ਹੁੰਦਾ, ਇਸ ਲਈ ਉਹਨੂੰ ਮੁੜਦੇ ਹੀ ਮਿਲਦੀ ਹੈ, ਭਾਵੇਂ ਕੋਈ ਮਿਲ ਜਾਏ, ਇਹਨੂੰ ਅਸੀਂ ਜਨਮ ਕਹਿ ਦਿੰਦੇ ਹਾਂ, ਉਹਨੂੰ ਦੇਹ ਹੀ। ਤੇ ਬਾਬਾ ਕਬੀਰ ਜੀ ਨੇ ਖਿਆਲ ਦਿੱਤਾ, ਕਹਿਣ ਲੱਗੇ ਜੇ ਮੁਖ ਪੰਚੋਂ ਅੰਮ੍ਰਿਤ ਖਾਏ ਤਿਤ ਮੁਖ ਦੇਖਤ ਲੂਕਟ ਲਾਏ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੇ ਅਰ ਗਰਭ ਬਸੇਰਾ, ਕਾਇਆ ਬਿਗੂਤੀ ਬੋ ਵਿਦਵਾਤੀ। ਕਹਿਣ ਲੱਗੇ ਮੈਂ ਤਾਂ ਪਰੇਸ਼ਾਨ ਹੋ ਗਿਆ, ਇਹ ਕਾਇਆ ਨੂੰ ਬੜੇ ਢੰਗਾਂ ਨਾਲ ਬਰਬਾਦ ਕਰ ਦਿੱਤਾ, ਜਿਸ ਕਾਇਆ ਵਿੱਚ ਮੈਂ ਜੀਵਨ ਗੁਜ਼ਾਰਿਆ, ਜਿਸ ਘਰ ਵਿੱਚ ਮੈਂ ਰਿਹਾ,
ਕਾਇਆ ਬਿਗੂਤੀ ਬੋ ਵਿਦਵਾਤੀ, ਕੋ ਜਾਰੇ ਕੋ ਗੱਡ ਲੇ ਮਾਟੀ।
ਕਿਸੇ ਨੇ ਦੇਖਦਿਆਂ ਦੇਖਦਿਆਂ ਜਲਾ ਦਿੱਤੀ, ਕਿਸੇ ਨੇ ਮਿੱਟੀ ਵਿੱਚ ਗੱਡ ਕੇ ਦਫਨਾ ਦਿੱਤੀ, ਦੁਖੀ ਹੋ ਗਿਆ। ਹੁਣ ਦੇਖਣਾ ਨਿਰੰਕਾਰ ਵੱਲੋਂ ਗੁਰੂ ਵੱਲੋਂ ਜਵਾਬ ਕੀ ਮਿਲਿਆ। ਇਹ ਸ਼ਬਦ ਪਹਿਲਾ ਹੈ ਬਾਬਾ ਕਬੀਰ ਜੀ ਦਾ, ਇਹਦੇ ਅਗਲਾ ਹੀ ਇੱਕ ਸ਼ਬਦ ਹੈ, ਬਿਲਕੁਲ ਨਾਲ ਹੀ ਜਵਾਬ ਹੈ। ਕਹਿਣ ਲੱਗੇ ਜਿੰਨੀ ਦੇਰ ਮੈਂ ਦੇਹ ਅਧਿਆਸ ਵਿੱਚ ਖੜਾ ਸਨ, ਕੇਵਲ ਆਪਣਾ ਜੀਵਨ ਸਰੀਰ ਹੀ ਸਮਝ ਲਿਆ ਸੀ ਅਤੇ ਸਰੀਰ ਦੇ ਆਹਰ ਵਿੱਚ ਹੀ ਸਾਰੀਆਂ ਕਮਾਈਆਂ, ਸਾਰੀਆਂ ਕਿਰਤਾਂ, ਸਾਰੀਆਂ ਸੋਚਾਂ। ਉਨੀ ਦੇਰ ਮੇਰਾ ਜਨਮ ਅਤੇ ਮਰਨ ਸੀ, ਮੈਨੂੰ ਦੁੱਖ ਵੀ ਸੀ ਜਨਮ ਮਰਨ ਦਾ। ਜਿੰਦਾ ਦੁੱਖ ਹੋਵੇ ਉਹਦੇ ਕੋਲ ਹੀ ਮਨੁੱਖ ਬਚਦਾ ਹੈ ਨਾ, ਜੇ ਆਖਦਾ ਜਨਮ ਮਰਨ ਨਿਵਾਰ ਲਿਓ, ਕਿਉਂਕਿ ਦੁਖੀ ਹੈ। ਉਨੀ ਦੇਰ ਜਨਮ ਅਤੇ ਮਰਨ ਦਾ ਦੁੱਖ ਵੀ ਸੀ, ਪਰ ਕਹਿਣ ਲੱਗੇ ਹੁਣ ਬਦਲ ਗਿਆ। ਹੁਣ ਅਗਲਾ ਸ਼ਬਦ ਪੜ੍ਹਿਓ ਜ਼ਰਾ, ਕਹਿੰਦੇ ਨੇ ਹੁਣ ਬਦਲ ਗਿਆ ਹੈ। ਜਦੋਂ ਦਾ ਮੈਂ ਪ੍ਰਭੂ ਨਾਲ, ਪ੍ਰੀਤਮ ਨਾਲ, ਪਰਮੇਸ਼ਵਰ ਨਾਲ ਇੱਕ ਹੋਇਆ ਨਾ, ਹੁਣ ਮੈਨੂੰ ਦੇਹ ਨਹੀਂ ਦਿਸਦੀ, ਇਹਦੇ ਅੰਦਰ ਬੈਠਾ ਪਰਮੇਸ਼ਵਰ ਦਿਸਦਾ ਹੈ। ਹੁਣ ਮੈਨੂੰ ਸਰੀਰ ਨਹੀਂ ਦਿਸਦਾ, ਇਹਦੇ ਅੰਦਰ ਬੈਠਾ ਹੋਇਆ ਪ੍ਰਭੂ ਨਾਲ ਮੇਰਾ ਸੰਬੰਧ ਹੋ ਗਿਆ ਹੈ। ਹੁਣ ਤੇ ਮੈਨੂੰ ਅੱਗ ਦੀ ਲਾਟ ਵੀ ਜਲਾਉਂਦੀ ਦਿਸਦੀ ਹੈ ਨਾ ਮੇਰੇ ਸਰੀਰ ਨੂੰ, ਤੇ ਮੈਂ ਸਮਝਣਾ ਪਰਮਾਤਮਾ ਪ੍ਰਭੂ ਕਿੰਨੇ ਖੂਬਸੂਰਤ ਰੂਪ ਵਿੱਚ ਮੇਰੇ ਸਰੀਰ ਨੂੰ ਆਪਣੀ ਗਲਵਕੜੀ ਵਿੱਚ ਲੈ ਰਿਹਾ। ਹੁਣ ਮੈਨੂੰ ਦੁੱਖ ਹੀ ਨਹੀਂ ਰਿਹਾ, ਜਨਮ ਤੇ ਮਰਨ ਦਾ ਦੁੱਖ ਹੀ ਖਤਮ ਹੋ ਗਿਆ, ਹੁਣ ਕਿਹਨੂੰ ਮਿਟਾਉਣਾ। ਕਹਿਣ ਲੱਗੇ ਅਗਲੇ ਸ਼ਬਦ ਵਿੱਚ, ਆਪੇ ਭਾਵਕ, ਬਿਲਕੁਲ ਨਾਲ ਦਾ ਅਗਲਾ ਸ਼ਬਦ ਜਿਹਦੇ ਵਿੱਚ ਜਵਾਬ ਹੈ, ਆਪੇ ਭਾਵਿਕ ਆਪੇ ਪਵਨਾ, ਜਾ ਰਹੇ ਖਸਮ ਤਾਂ ਰਾਖੇ ਕਵਨਾ। ਹੈ ਪਤਾ ਹੀ ਹੈ ਨਾ, ਜਦੋਂ ਦੇਹ ਸੁੱਚਾ ਉੱਠਦਾ ਹੈ, ਜਿੰਨੀ ਦੇਰ ਸੰਸਾਰ ਇਸ ਸਰੀਰ ਦੇ ਛਲਾਵੇ ਵਿੱਚ, ਸਰੀਰ ਮਾਇਆ ਹੈ, ਦੇਖਣ ਵਾਲੀ ਹਰ ਇੱਕ ਚੀਜ਼ ਮਾਇਆ ਹੈ, ਨਿਰੰਕਾਰ ਵੀ ਆਇਆ ਆਕਾਰ ਵਿੱਚ, ਪਰ ਉਹ ਅਸਲ ਹੈ, ਬਸ ਆ ਫਰਕ। ਕਹਿਣ ਲੱਗੇ ਆਪੇ ਭਾਵਕ ਆਪੇ ਪਵਨਾ, ਜਾ ਰਹੇ ਖਸਮ ਤਾਂ ਰਾਖੇ ਕਵਨਾ। ਹੁਣ ਤਾਂ ਉਹਦਾ ਹੁਕਮ ਹੋ ਗਿਆ, ਹੁਣ ਨਾ ਮੈਨੂੰ ਜਨਮ ਦਾ ਕੋਈ ਦੁੱਖ ਹੈ ਨਾ ਮਰਨ ਦਾ ਕੋਈ ਦੁੱਖ ਹੈ, ਕਿਉਂਕਿ ਜਨਮ ਦਾ ਸਰੀਰ ਹੈ ਜਿਹੜਾ ਮੈਂ ਨਹੀਂ, ਮਰਨ ਦਾ ਸਰੀਰ ਹੈ ਜਿਹੜਾ ਮੈਂ ਨਹੀਂ। ਹੁਣ ਤੱਕ ਮੈਂ ਆਪਣੇ ਆਪ ਨੂੰ ਸਰੀਰ ਹੀ ਸਮਝਿਆ ਸੀ, ਔਰ ਗੁਰੂ ਦੇ ਮਿਲਿਆ ਇਹ ਜਨਮ ਮਰਨ ਕਿਵੇਂ ਮਿਟਦਾ, ਕਿਉਂਕਿ ਗੁਰੂ ਸਮਝਾ ਦਿੰਦਾ ਤੂੰ ਸਰੀਰ ਨਹੀਂ, ਕਿਤੇ ਆਪਣਾ ਜੀਵਨ ਸਰੀਰ ਦੇ ਦੁਆਲੇ ਹੀ ਨਾ ਬਿਤਾ ਲਈ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿੰਦੇ ਨੇ ਕਹੋ ਨਾਨਕ ਗੁਰ ਭਰਮ ਚੁਕਾਇਆ, ਨਾਨਕ ਗੁਰ ਭਰਮ ਚੁਕਾਇਆ, ਨਾ ਕੋਈ ਮਰੇ ਨਾ ਆਵੇ ਜਾਇਆ। ਆਉਣਾ ਜਾਣਾ ਵੀ ਖਤਮ ਹੋ ਗਿਆ, ਮਰਨਾ ਵੀ ਖਤਮ ਹੋ ਗਿਆ। ਲਓ ਇਹ ਹੈ ਹਰਗੁਰੂ ਨਾਨਕ ਜੀ ਨੇ ਪਰਸਿਓ, ਸਜਨਮ ਮਰਨ ਦੋ ਥਿਰੇ। ਗੁਰੂ ਨੇ ਸਰੀਰ ਦਾ ਭਰਮ ਦਰਮਿਆਨ ਵਿੱਚੋਂ ਚੁਕਾ ਦਿੱਤਾ, ਔਰ ਬਾਬਾ ਕਬੀਰ ਨੇ ਵੀ ਉਹ ਗੱਲ ਆਖੀ, ਕਹਿਣ ਲੱਗੇ ਕੌਣ ਕੋ ਪੂਤ ਪਿਤਾ ਕਹੋ ਕਾਕੋ, ਇਹ ਸਾਰੇ ਸਰੀਰ ਦੇ ਰਿਸ਼ਤੇ ਨੇ। ਕੌਣ ਕੋ ਪੂਤ ਪਿਤਾ ਕੋ ਕਾਕੋ, ਕੌਣ ਮਰੇ ਕੋ ਦੇ ਸੰਤਾਪੋ, ਕਿਹੜਾ ਮਰ ਗਿਆ ਜਿਹਦਾ ਦੂਜੇ ਨੂੰ ਸੰਤਾਪ ਹੋ ਰਿਹਾ। ਜਨਮ ਮਰਨ ਕੀ ਇਹ ਹੈ ਨਾ, ਕੌਣ ਮਰੇ ਕੋ ਦੇ ਸੰਤਾਪੋ, ਕਹਿਣ ਲੱਗੇ ਹਰ ਠੱਗ ਜੱਗ ਕੋ ਠਗੋਰੀ ਲਾਈ, ਉਹਨੇ ਛਲਾਵੇ ਦੀ ਮਾਇਆ ਪੈਦਾ ਕਰ ਦਿੱਤੀ, ਅਸੀਂ ਸਾਰੇ ਹੀ ਛਲੇ ਗਏ, ਤੇ ਇੱਕ ਰੱਬ ਹੈ ਜਿਹੜਾ ਮਾਇਆ ਨੂੰ ਪੈਦਾ ਕਰਕੇ ਵੀ ਉਹਦੇ ਵਿੱਚ ਰਹਿ ਕੇ ਵੀ ਛਲਿਆ ਨਹੀਂ ਜਾਂਦਾ। ਆ ਫਰਕ ਹੈ, ਨਿਰੰਕਾਰ ਆਕਾਰ ਅਛਲ ਪੂਰਨ ਅਵਨਾਸ਼ੀ, ਕਿਉਂਕਿ ਉਹ ਅਛਲ ਹੈ ਇਸ ਲਈ ਅਵਨਾਸ਼ੀ, ਉਹ ਮਰਦਾ ਨਹੀਂ ਨਾ ਉਹ ਮਰੇ। ਨਾ ਹੋਵੇ ਸੋ। ਇਹ ਜਨਮ ਅਤੇ ਮਰਨ ਇੱਕ ਛਲਾਵਾ ਹੈ, ਇੱਕ ਭਰਮ ਹੈ ਜਿਹੜਾ ਕੇਵਲ ਸਰੀਰ ਨਾਲ ਸੰਬੰਧ ਰੱਖਦਾ ਹੈ। ਅਤੇ ਜਿੰਨੀ ਦੇਰ ਮਨੁੱਖ ਆਪਣੇ ਸਰੀਰ ਦੇ ਦੁਆਰਾ ਹੀ ਸਾਰਾ ਜੀਵਨ ਬਿਤਾਉਂਦਾ ਹੈ ਨਾ, ਸਭ ਕੁਝ ਸਰੀਰ ਦੇ ਆਹਰ ਵਿੱਚ ਲੱਗਾ ਰਹਿੰਦਾ ਅਤੇ ਸਰੀਰ ਨੂੰ ਹੀ ਜੀਵਨ ਸਮਝ ਲੈਂਦਾ, ਇਸ ਤੋਂ ਅੱਗੇ ਕਿਤੇ ਨਹੀਂ ਜਾਂਦਾ, ਉਹਨੂੰ ਉਹ ਜਨਮ ਮਰਨ ਦਾ ਦੁੱਖ ਮਹਿਸੂਸ ਕਰਦਾ। ਅਤੇ ਗੁਰੂ ਕਹਿੰਦੇ ਨੇ ਜਿਸ ਦਿਨ ਗੁਰੂ ਸਮਝਾ ਦਿੰਦਾ ਭਲਿਆ ਤੂੰ ਸਰੀਰ ਨਹੀਂ, ਉਸ ਦਿਨ ਮੌਤ ਅਤੇ ਆਉਣਾ ਜਾਣਾ ਖਤਮ ਹੋ ਜਾਂਦਾ ਹੈ। ਸਤਿਗੁਰੂ ਨੇ ਆਖਿਆ ਕਹਿਣ ਲੱਗੇ
ਕਹੋ ਨਾਨਕ ਗੁਰ ਭਰਮ ਚੁਕਾਇਆ, ਕਹੋ ਨਾਨਕ ਗੁਰ ਭਰਮ ਚੁਕਾਇਆ, ਨਾ ਕੋਈ ਮਰੇ ਨਾ ਕੋਈ ਮਰੇ ਨਾ ਆਵੇ ਜਾਇਆ, ਹਰ ਗੁਰੂ ਨਾਨਕ ਜਿਨ ਪਰਸਿਓ, ਹਰ ਗੁਰੂ ਨਾਨਕ ਜਿਨ ਪਰਸਿਓ, ਸੇ ਜਨਮ ਮਰਨ ਦੋਥੇ ਰਹੋ, ਸੇ ਜਨਮ ਮਰਨ ਦੋਥੇ ਰਹੋ, ਹਰ ਗੁਰੂ ਨਾਨਕ ਜਿਨ ਪਰਸਿਓ, ਹਰ ਗੁਰੂ ਨਾਨਕ ਜਿਨ ਪਰਸਿਓ, ਹਰ ਗੁਰੂ ਨਾਨਕ ਜਿਨ ਪਰਸਿਓ।
ਇਸ ਲਈ ਇਹਦਾ ਕੇਂਦਰੀ ਸ਼ਬਦ ਲਫਜ਼ ਇੱਕ ਹੈ ਅਛਲ। ਸੰਸਾਰ ਛਲਾਵੇ ਵਿੱਚ ਆ ਗਿਆ, ਧੋਖੇ ਵਿੱਚ ਆ ਗਿਆ ਅਤੇ ਸਰੀਰ ਦੇ ਤਲ 'ਤੇ ਜਿਉਂਦਾ ਰਿਹਾ। ਅਤੇ ਮੈਂ ਇੱਕ ਵਾਰ ਕੀਤੀ ਸੀ, ਇਹੋ ਕਾਰਨ ਇਹ ਗੁਰੂ ਵੀ ਸਰੀਰ 'ਚ ਵਿੱਚ ਭਾਲਦਾ ਹੈ, ਇਹ ਰੱਬ ਵੀ ਸਰੀਰ ਵਿੱਚ ਭਾਲਦਾ, ਇਹ ਸਾਰਾ ਛਲਾਵਾ। ਅਤੇ ਪ੍ਰਭੂ ਆਕਾਰ ਵਿੱਚ ਆ ਕੇ ਵੀ ਅਛਲ ਹੈ, ਨਿਰੰਕਾਰ ਆਕਾਰ ਅਛਲ, ਅਤੇ ਅਛਲ ਹੋਣ ਕਰਕੇ ਅਵਿਨਾਸ਼ੀ ਹੈ, ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਇਸ ਲਈ ਇਸ ਸਰੀਰਕ ਛਲਾਵੇ ਤੋਂ, ਇਸ ਦਿਸਣ ਵਾਲੀ ਦੁਨੀਆ ਨੂੰ ਹੀ ਆਪਣੇ ਜੀਵਨ ਦਾ ਕੇਂਦਰ ਬਣਾ ਬਹਿਣਾ, ਇਸ ਭਰਮ ਤੋਂ ਬਾਹਰ ਨਿਕਲਣਾ, ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੇਖਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।